ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਮਹਲਾ ਪੰਜਵਾਂ, ਚੌਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀ ਪਰਾਨ ਕੀਏ ਜਿਨ ਸਾਜ, ਮਾਟੀ ਮਹ ਜੋਤ ਰੱਖੀ ਨਿਵਾਜ। ਬਰਤਨ ਕਾ ਸਭ ਕਿਛ ਭੋਜਨ ਭੋਗਾਏ, ਸੋ ਪ੍ਰਭ ਤਜ ਮੂੜੇ ਕਤ ਜਾਏ। ਜੀ ਪਰਾਨ ਕੀਏ ਜਿਨ ਸਾਜ, ਮਾਟੀ ਮਹ ਜੋਤ ਰੱਖੀ ਨਿਵਾਜ। ਬਰਤਨ ਕਾ ਸਭ ਕਿਛ ਭੋਜਨ ਭੋਗਾਏ, ਸੋ ਪ੍ਰਭ ਤਜ ਮੂੜੇ ਕਤ ਜਾਏ। ਪਾਰ ਬ੍ਰਹਮ ਕੀ ਲਾਗੋ ਸੇਵਾ, ਗੁਰ ਤੇ ਸੁਜੈ ਨਿਰੰਜਨ ਦੇਵਾ। ਰਹਾਉ ਜਿਨ ਕੀਏ ਰੰਗ ਅਨਕ ਪਰਕਾਰ, ਓ ਪਤ ਪਰਲ ਨਿਮਖ ਮਜਾਰ। ਜਾ ਕੇ ਗਤ ਮਿਤ ਕਹੀ ਨਾ ਜਾਏ, ਸੋ ਪ੍ਰਭ ਮਨ ਮੇਰੇ ਸਦਾ ਧਿਆਏ। ਆਏ ਨਾ ਜਾਵੈ ਨਿਹਚਲ ਧਨੀ, ਬੇਅੰਤ ਗੁਨਾ ਤਾਕੇ ਕੀਤਕ ਗਨੀ। ਲਾਲ ਨਾਮ ਜਾ ਕੈ ਭਰੇ ਭੰਡਾਰ, ਸਗਲ ਘਟਾ ਦੇਵਾ ਆਧਾਰ। ਸਤ ਪੁਰਖ ਜਾ ਕੋ ਹੈ ਨਾਉ, ਮਿਟ ਹੈ ਕੋਟ ਅਗ ਨਿਮਖ ਜਸ ਗਾਉ। ਬਾਲ ਸੁਖਾਏ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ। ਸਤ ਪੁਰਖ ਜਾ ਕੋ ਹੈ ਨਾਉ, ਮਿਟ ਹੈ ਕੋਟ ਅਗ ਨਿਮਖ ਜਸ ਗਾਉ। ਬਾਲ ਸੁਖਾਏ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਣ ਪਰੇ ਕੀ ਰਾਖੋ ਸ਼ਰਮਾ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਦੀਨ ਦਿਆਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਮਿਹਰਾਮਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਮਾਨਵਤਾ ਦੇ ਭਲੇ ਹਿੱਤ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ। ਗੋਂਡ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 862 ਅਤੇ 863 'ਤੇ ਸ਼ੋਭਨੀਕ ਹਨ। ਸਤਿਗੁਰਾਂ ਨੇ ਜਿੱਥੇ ਸ਼ਬਦ ਦੀਆਂ ਆਰੰਭ ਵਾਲੀਆਂ ਪਾਵਨ ਪੰਕਤੀਆਂ ਰਾਹੀਂ ਅਤੇ ਸਮੁੱਚੇ ਹੀ ਸ਼ਬਦ ਦੁਆਰਾ ਪਰਮਾਤਮਾ ਦੇ ਪਰ ਉਪਕਾਰਾਂ ਦਾ ਜ਼ਿਕਰ ਕੀਤਾ ਹੈ ਕਿ ਜਿਸ ਪ੍ਰਭੂ ਨੇ ਮਨੁੱਖ ਦਾ ਇਹ ਸਰੀਰ ਬਣਾ ਕੇ ਇਹਦੇ ਵਿੱਚ ਪ੍ਰਾਣ ਜਿੰਦ ਜਾਨ ਪਾ ਕੇ ਮਨੁੱਖ ਦੇ ਭਾਵ ਜੀਵਾਂ ਦੇ ਇਸ ਸਰੀਰ ਨੂੰ ਸਾਜਿਆ ਸਵਾਰਿਆ ਅਤੇ ਸ਼ਿੰਗਾਰਿਆ ਹੈ। ਜਿਸ ਮਾਲਕ ਨੇ ਮਿੱਟੀ ਦੇ ਸਰੀਰ ਅੰਦਰ ਜੋਤ ਰੱਖ ਕੇ ਇਸ ਸਰੀਰ ਨੂੰ ਨਿਵਾਜਿਆ ਭਾਵ ਜੋਤ ਦਾ ਟਿਕਾਣਾ ਇਹ ਸਰੀਰ ਬਣਾਇਆ ਇਸ ਸਰੀਰ 'ਤੇ ਬੜੀ ਕਿਰਪਾ ਕੀਤੀ ਹੈ ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ ਦੇਵਤੇ ਵੀ ਇਸ ਮਾਨਸ ਦੇਹੀ ਨੂੰ ਲੋਚਦੇ ਨੇ ਤਰਸਦੇ ਨੇ ਕਿ ਸਾਨੂੰ ਪ੍ਰਾਪਤ ਹੋ ਜਾਵੇ। ਜਿਸ ਮਾਲਕ ਦੀ ਕਿਰਪਾ ਦੇ ਸਦਕਾ ਅਸੀਂ ਪਹਿਨਦੇ ਹਾਂ ਖਾਂਦੇ ਹਾਂ ਸੰਸਾਰ ਅੰਦਰ ਕਾਰ ਵਿਹਾਰ ਚੱਲ ਰਿਹਾ ਸਾਡੀ ਸਭ ਤੋਂ ਵੱਡੀ ਇਹ ਮੂਰਖਤਾ ਹੋਵੇਗੀ ਕਿ ਐਸੇ ਪ੍ਰਭੂ ਨੂੰ ਜ਼ਿੰਦਗੀ ਦੇ ਵਿੱਚੋਂ ਅਸੀਂ ਵਿਸਾਰ ਦਈਏ। ਉੱਥੇ ਰਹਾਉ ਵਾਲਾ ਬੰਦ ਜੋ ਸ਼ਬਦ ਦਾ ਅੰਤਰੀ ਭਾਵ ਹੈ ਮੇਨ ਆਈਡੀਆ ਹੈ ਸਤਿਗੁਰੂ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਵਿੱਚ ਲੱਗਣ ਦਾ ਜ਼ਿਕਰ ਕਰਕੇ ਸਾਨੂੰ ਪ੍ਰੇਰਨਾ ਕੀਤੀ ਹੈ ਔਰ ਐਸੇ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਸੋਝੀ ਹੈ ਉਹ ਪ੍ਰਕਾਸ਼ ਰੂਪੀ ਗੁਰੂ ਦੇ ਦੁਆਰਾ ਹੀ ਸਾਨੂੰ ਪ੍ਰਾਪਤ ਹੋ ਸਕਦੀ ਹੈ। ਪਾਰ ਬ੍ਰਹਮ ਕੀ ਲਾਗੋਂ ਸੇਵ ਹੇ ਭਾਈ ਮੈਂ ਐਸੇ ਪਾਰ ਬ੍ਰਹਮ ਪ੍ਰਭੂ ਦੀ ਸੇਵਾ ਵਿੱਚ ਲੱਗਦਾ ਹਾਂ ਜਿਸ ਪ੍ਰਭੂ ਨੇ ਇਹ ਸਰੀਰ ਦਿੱਤਾ ਸਰੀਰ ਦੇ ਅੰਦਰ ਜੋਤ ਟਿਕਾਈ ਹੈ ਕਿਉਂਕਿ ਮਾਲਕ ਨੇ ਬਹੁਤ ਵੱਡਾ ਪਰ ਉਪਕਾਰ ਕੀਤਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਉਹ ਮਾਲਕ ਆਪ ਹੀ ਮਾਤਾ ਹੈ ਆਪ ਹੀ ਪਿਤਾ ਹੈ। ਫਿਰ ਗੁਰੂ ਅਮਰਦਾਸ ਜੀ ਸਰੀਰ ਨੂੰ ਸੰਬੋਧਨ ਹੋ ਕੇ ਚੇਤਾ ਕਰਾਉਂਦੇ ਨੇ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਸ ਹਰੀ ਪਰਮਾਤਮਾ ਨੇ ਤੇਰੀ ਰਚਨਾ ਰਚੀ ਹੈ ਤੇਰੀ ਬਨਾਵਟ ਬਣਾਈ ਹੈ ਤੂੰ ਉਹਨੂੰ ਆਪਣੇ ਮਨ ਵਿੱਚ ਵਸਾਇਆ ਨਹੀਂ ਇਸ ਕਰਕੇ ਤੂੰ ਕਾਮਯਾਬ ਨਹੀਂ ਹੋ ਸਕਿਆ ਤੈਨੂੰ ਜੀਵਨ ਮਨੋਰਥ ਦੀ ਸਫਲਤਾ ਪ੍ਰਾਪਤ ਨਹੀਂ ਹੋ ਸਕੀ ਉਸ ਮਾਲਕ ਦੀ ਇਹ ਕਿਰਪਾ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾਇਆ। ਉਹ ਪ੍ਰਭੂ ਨੇ ਕਿਰਪਾ ਕੀਤੀ ਕਿ ਸਾਡਾ ਇੱਕ ਸਰੀਰ ਕਿਲ੍ਹਾ ਰਚ ਕੇ ਇਹਦੇ 10 ਦਰਵਾਜ਼ੇ ਰੱਖੇ ਨੇ, 9 ਦਰਵਾਜ਼ੇ ਪ੍ਰਗਟ ਨੇ, ਪਰ ਦਸਵਾਂ ਗੁਪਤ ਹੈ। ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾਇਆ। ਆਪਾਂ ਕਈ ਵਾਰ ਕਹਿੰਦੇ ਹਾਂ ਵੀ ਗੁਰਦੁਆਰੇ ਆਉਣ ਦਾ ਕੀ ਲਾਭ ਹੈ, ਗੁਰੂ ਕੋਲ ਅਸੀਂ ਕਿਉਂ ਆਉਣਾ ਹੈ। ਸਭ ਕਹਿੰਦੇ ਸਰੀਰ ਦੇ 9 ਦਰਵਾਜ਼ੇ ਤਾਂ ਪ੍ਰਤੱਖ ਨੇ, ਪਰ ਜਿਹੜਾ 10ਵਾਂ ਦਰਵਾਜ਼ਾ ਹੈ ਜਿੱਥੋਂ ਤੈਨੂੰ ਮਾਲਕ ਦੇ ਦਰਸ਼ਨ ਹੋਣੇ ਨੇ, ਸੋਝੀ ਪ੍ਰਾਪਤ ਹੋਣੀ ਹੈ, ਉਹਨੂੰ ਸੁਰਤ ਮੰਡਲ ਕਹਿ ਲਈਏ, ਉਹਨੂੰ ਆਕਾਸ਼ ਮੰਡਲ ਕਹਿ ਲਈਏ, ਉਹਨੂੰ ਉਹ ਦਰ ਕਹਿ ਲਈਏ ਜਿੱਥੋਂ ਸਾਨੂੰ ਉਸ ਪਰਮਾਤਮਾ ਦੀ ਸੋਝੀ ਮਿਲਣੀ ਹੈ, ਉਹਨੂੰ 10ਵਾਂ ਦੁਆਰ ਕਹਿ ਲਈਏ। ਕਿਉਂਕਿ 9 ਦਰਵਾਜ਼ੇ ਨਵੇਂ ਦਰ ਫੀਕੇ ਰਸ ਅੰਮ੍ਰਿਤ 10ਵੇਂ ਚੂਈ ਜੈ। 9 ਦਰਵਾਜ਼ਿਆਂ ਦਾ ਜਿੰਨਾ ਵੀ ਰਸ ਹੈ, ਚਾਹੇ ਵੇਖਣ ਦਾ ਹੈ, ਸੁਣਨ ਦਾ ਹੈ, ਚਾਹੇ ਜੋ ਕੁਝ ਅਸੀਂ ਖਾਂਦੇ ਹਾਂ, ਇਹ ਸਾਰਾ ਰਸ ਫਿੱਕਾ ਹੈ। ਪਰ ਜਿਹੜਾ 10ਵੇਂ ਦੁਆਰ ਰਾਹੀਂ ਰਸ ਆਉਂਦਾ ਪ੍ਰਭੂ ਪ੍ਰਾਪਤੀ ਵਾਲਾ, ਸਾਹਿਬ ਕਹਿੰਦੇ ਨੇ ਉਹ ਬਹੁਤ ਮਿੱਠਾ ਹੈ। ਉੱਥੇ ਜਾ ਕੇ ਤਾਂ ਫਿਰ ਸਾਰੇ ਰਸ ਹੋਸ਼ੇ ਫਿੱਕੇ ਅਤੇ ਬੇਕਾਰ ਲੱਗਣ ਲੱਗ ਪੈਂਦੇ ਨੇ। ਜਿਹੜਾ ਪ੍ਰਭੂ ਨਾਲ ਜੁੜ ਜਾਵੇ, ਸਭ ਰਸ ਤਿਨਕੈ ਹਿਰਦੈ ਮੈਂ, ਉਹਨਾਂ ਦੇ ਹਿਰਦੇ ਵਿੱਚ ਮਾਨੋ ਸਾਰੇ ਰਸਾਂ ਦਾ ਜਿਹੜਾ ਸਵਾਦ ਹੈ ਉਹ ਆ ਜਾਂਦਾ। ਹੁਣ ਪ੍ਰਭੂ ਨੇ ਇਸ ਸਰੀਰ ਦੇ ਵਿੱਚ ਜੀਓ ਦਾ ਅਰਥ ਹੁੰਦਾ ਜਿੰਦ ਪਾ ਕੇ, ਜੋਤ ਰੱਖ ਕੇ, ਹਵਾ ਦਾ ਵਾਜਾ ਵਜਾ ਦਿੱਤਾ। ਵਾਜਾ ਆਪਾਂ ਕਿਹਨੂੰ ਕਹਿੰਦੇ ਹਾਂ? ਆ ਵੇਖੋ, ਹੁਣੇ ਕੀਰਤਨ ਹੋ ਰਿਹਾ ਸੀ, ਇੱਕ ਪਾਸੇ ਤਾਂ ਗੁਰੂ ਕੇ ਕੀਰਤਨੀਏ, ਜਿਹੜਾ ਪੱਖਾ ਸੀ ਉਹਦੇ ਨਾਲ ਹਵਾ ਭਰ ਰਹੇ ਸਨ ਹਰਮੋਨੀਅਮ ਦੇ ਵਿੱਚ, ਅਤੇ ਦੂਸਰੇ ਪਾਸੇ ਸੁਰਾਂ ਨੱਪ ਕੇ ਹਵਾ ਕੱਢੀ ਜਾ ਰਹੀ ਸੀ। ਵਾਜੇ ਵਿੱਚ ਹਵਾ ਭਰਨੀ ਅਤੇ ਕੱਢਣੀ, ਉਹ ਕਿਹੜੀਆਂ ਕਿਹੜੀਆਂ ਸੁਰਾਂ ਨੱਪ ਕੇ ਕੱਢਣੀ ਹੈ, ਅਤੇ ਉਹ ਵੱਖ ਵੱਖ ਤਰ੍ਹਾਂ ਦੀਆਂ ਧੁਨਾਂ ਅਲਾਪ ਹੁੰਦੀਆਂ ਨੇ, ਰਾਗ ਅਲਾਪ ਹੁੰਦੇ ਨੇ। ਇਸੇ ਤਰ੍ਹਾਂ ਮਨੁੱਖ ਦਾ ਸਰੀਰ ਵੀ ਇੱਕ ਵਾਜੇ ਦੀ ਤਰ੍ਹਾਂ, ਜਿਹਦੇ ਵਿੱਚ ਸਵਾਸ ਅੰਦਰ ਜਾਂਦੇ ਨੇ ਅਤੇ ਸਵਾਸ ਬਾਹਰ ਆਉਂਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਪਰਮਾਤਮਾ ਨੇ ਹਵਾ ਦਾ ਵਾਜਾ ਵਜਾ ਦਿੱਤਾ, ਭਾਵ ਮਨੁੱਖ ਦੇ ਅੰਦਰ ਸਵਾਸ ਜਾ ਰਹੇ ਨੇ, ਮਨੁੱਖ ਦੇ ਬਾਹਰ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਨਮੁੱਖ ਰੱਖ ਕੇ ਉਹਦਾ ਸ਼ੁਕਰਾਨਾ ਕਰਨਾ, ਇਸ ਕਰਕੇ ਪਾਰ ਬ੍ਰਹਮ ਕੀ ਲਾਗੋ ਸੇਵ। ਹੁਣ ਸੇਵਾ ਦਾ ਅਰਥ ਜਦੋਂ ਅਸੀਂ ਗੁਰੂ ਨਾਲ ਜਾਂ ਸਿੱਖ ਨਾਲ ਜੋੜ ਕੇ ਕਰਾਂਗੇ, ਤਾਂ ਸੇਵਾ ਦਾ ਅਰਥ ਹੁੰਦਾ ਜੋ ਅਸੀਂ ਤਨ ਨਾਲ ਸਰੀਰ ਨਾਲ ਕਰਦੇ ਹਾਂ। ਜਿਵੇਂ ਜੋੜੇ ਘਰ ਦੀ ਸੇਵਾ, ਲੰਗਰ ਵਿੱਚ ਪ੍ਰਸ਼ਾਦਿਆਂ ਦੀ ਸੇਵਾ, ਝਾੜੂ ਦੀ ਸੇਵਾ, ਦਰੀਆਂ ਝਾੜਨ ਦੀ ਸੇਵਾ, ਇੰਝ ਕਹਿ ਲਈਏ ਕਿ ਕੋਈ ਕਿਸੇ ਜਗ੍ਹਾ 'ਤੇ ਖਲੋ ਕੇ ਪਹਿਰਾ ਦੇ ਰਿਹਾ, ਉਹ ਵੀ ਤਨ ਕਰਕੇ ਸੇਵਾ ਕਰ ਰਿਹਾ। ਕੋਈ ਗੁਰੂ ਕੀ ਬਾਣੀ ਦਾ ਪਾਠ, ਕੀਰਤਨ, ਕਥਾ, ਪ੍ਰਚਾਰ ਕਰ ਰਿਹਾ, ਇਹ ਵੀ ਇੱਕ ਤਨ ਕਰਕੇ ਸੇਵਾ ਹੈ। ਸੇਵਾ ਕਈ ਤਰ੍ਹਾਂ ਦੀ ਹੈ, ਪਰ ਜਦੋਂ ਸੇਵਾ ਸ਼ਬਦ ਹਰੀ ਨਾਲ ਜੁੜੇਗਾ ਤਾਂ ਉੱਥੇ ਸੇਵਾ ਦਾ ਅਰਥ ਹੋਵੇਗਾ ਹਰੀ ਦੀ ਪੂਜਾ, ਹਰੀ ਦੀ ਭਗਤੀ, ਪਰਮਾਤਮਾ ਦਾ ਸਿਮਰਨ। ਸਾਹਿਬ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਸਾਨੂੰ ਸੁਚੇਤ ਕੀਤਾ ਕਿ ਜਦੋਂ ਗੁਰੂ ਦੀ ਸੇਵਾ ਕਰਨੀ ਹੈ ਤਾਂ ਸੇਵਾ ਕਰਦਿਆਂ ਮਨ ਵਿੱਚ ਇਹ ਨਹੀਂ ਲਿਆਉਣਾ ਕਿ ਮੈਂ ਜਿਹਦੇ ਬਰਤਨ ਚੁੱਕਣ ਲੱਗਾ, ਜਿਹਦੇ ਮੈਂ ਜੋੜੇ ਝਾਣ ਲੱਗਾ, ਉਹ ਮੇਰਾ ਆਪਣਾ ਹੈ ਜਾਂ ਪਰਾਇਆ ਹੈ, ਉਹ ਮੇਰਾ ਕੋਈ ਸਿੱਖ ਭੈਣ ਭਰਾ ਹੈ ਜਾਂ ਕੋਈ ਕਿਸੇ ਹੋਰ ਕੌਮ ਨਾਲ ਸੰਬੰਧ ਰੱਖਣ ਵਾਲਾ। ਜੇ ਕਿਤੇ ਸੇਵਾ ਕਰਦਿਆਂ ਮਨ ਵਿੱਚ ਇਹ ਵਿਤਕਰਾ ਆ ਗਿਆ ਤਾਂ ਸੇਵਾ ਬਿਲਕੁਲ ਨਿਫਲ ਚਲੀ ਜਾਂਦੀ ਹੈ। ਜਦੋਂ ਵੀ ਆਪਾਂ ਸੇਵਾ ਕਰਨੀ ਹੈ, ਸੇਵਾ ਮਾਨਵਤਾ ਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਇਸ ਦੁਨੀਆ ਦੇ ਵਿੱਚ ਸੇਵਾ ਕਰਨੀ ਹੈ ਤਾਂ ਦਰਗਹਿ ਬੈਸਣ ਪਾਈ ਹੈ। ਜਿਹੜਾ ਇਸ ਦੁਨੀਆ ਵਿੱਚ ਸੇਵਾ ਕਰੇਗਾ ਉਹਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਸਤਿਕਾਰਯੋਗ ਥਾਂ ਮਿਲੇਗਾ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਊ। ਉੱਥੇ ਵੀ ਫਿਰ ਰੇ ਰੇ ਜਾਂ ਓਏ ਓਏ ਕਹਿ ਕੇ ਝਿੜਕਾਂ ਨਹੀਂ ਪੈਣਗੀਆਂ, ਸਗੋਂ ਵੈਲਕਮ ਜੀ ਆਇਆਂ ਨੂੰ ਕਿਹਾ ਜਾਵੇਗਾ ਮਾਲਕ ਦੀ ਹਜ਼ੂਰੀ ਵਿੱਚ। ਜਿਨ੍ਹਾਂ ਨੇ ਇਸ ਦੁਨੀਆ ਦੇ ਅੰਦਰ ਸੇਵਾ ਕੀਤੀ। ਸਾਹਿਬ ਕਹਿੰਦੇ ਉਹਨਾਂ ਨੇ ਬਹੁਤ ਉੱਚੇ ਮਰਤਬੇ ਜਿਹੜੇ ਨੇ ਪ੍ਰਾਪਤ ਕੀਤੇ ਨੇ। ਪਰ ਜਦੋਂ ਹਰੀ ਦੀ ਸੇਵਾ, ਹਰੀ ਦੀ ਭਗਤੀ, ਪਰਮਾਤਮਾ ਦੀ ਪੂਜਾ, ਬੰਦਗੀ ਦੀ ਗੱਲ ਚੱਲੇਗੀ ਤਾਂ ਇੱਥੇ ਬਿਲਕੁਲ ਸਤਿਗੁਰਾਂ ਨੇ ਸਾਨੂੰ ਸੁਚੇਤ ਕੀਤਾ ਕਿ ਇਹ ਸੇਵਾ ਕੇਵਲ ਇੱਕ ਦੀ ਕਰਨੀ ਹੈ, ਇੱਕ ਤੋਂ ਬਿਨਾਂ ਕਿਸੇ ਹੋਰ ਦੀ ਨਹੀਂ। ਧੰਨ ਗੁਰੂ ਅਮਰਦਾਸ ਜੀ ਨੇ ਜਿੱਥੇ ਹੱਥੀਂ ਗੁਰੂ ਦਰ 'ਤੇ ਸੇਵਾ ਕੀਤੀ। ਅਸੀਂ ਗੁਰੂ ਕਾ ਇਤਿਹਾਸ ਪੜ੍ਹੀਏ ਅਤੇ ਸਤਿਗੁਰਾਂ ਨੇ ਰੋਗੀਆਂ ਦੀ, ਕੋਹੜੀਆਂ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਜਲ ਛਕਾਉਣ ਦੀ ਸੇਵਾ, ਦੁਸ਼ਮਣ ਵੀ ਚੜ੍ਹ ਕੇ ਆਏ ਅਤੇ ਭਾਈ ਘਨੱਈਆ ਜੀ ਨੇ ਗੁਰੂ ਦਾ ਰੂਪ ਜਾਣ ਕੇ ਉਹਨਾਂ ਦੀ ਸੇਵਾ ਕੀਤੀ। ਇੱਥੇ ਤੱਕ ਕਿ ਮਹਾਂਮਾਰੀ ਫੈਲੀ, ਉਸ ਵੇਲੇ ਗੁਰੂ ਅਰਜਨ ਦੇਵ ਜੀ ਲਾਹੌਰ ਦੀਆਂ ਗਲੀਆਂ ਵਿੱਚ ਆਪ ਜਿੱਥੇ ਮ੍ਰਿਤਕਾਂ ਦੇ ਸੰਸਕਾਰ ਦਾ ਪ੍ਰਬੰਧ ਕਰਦੇ, ਉੱਥੇ ਰੋਗੀਆਂ ਦੇ ਉਪਚਾਰ ਦਾ ਪ੍ਰਬੰਧ ਕੀਤਾ ਜਾਂਦਾ, ਹਰੇ ਭਰੇ ਬਾਗ ਲਾ ਕੇ ਵਾਤਾਵਰਨ ਦੀ ਸਵਸਥਾ, ਛੇ ਛੇ ਹਰਟਾਂ ਵਾਲੇ ਖੂਹ ਲਗਵਾਏ। ਬਹੁਤ ਵੱਡੀ ਸਤਿਗੁਰਾਂ ਨੇ ਸੇਵਾ ਅਤੇ ਪਰਉਪਕਾਰ ਦਾ ਮਾਰਗ ਜਿਹੜਾ ਉਹ ਦ੍ਰਿੜ ਕਰਾਇਆ ਸੰਸਾਰ ਨੂੰ। ਪਰ ਜਦੋਂ ਹਰੀ ਦੀ ਸੇਵਾ ਦੀ ਗੱਲ ਆਈ, ਇੰਝ ਕਹਿ ਲਈਏ ਕਿ ਸੇਵਾ ਜਿੱਥੇ ਸਤਿਗੁਰੂ ਦੀ ਹੈ ਉੱਥੇ ਸਭ ਦੀ ਹੈ, ਮਾਨਵਤਾ ਦੀ ਹੈ। ਪਰ ਸਿਮਰਨ ਕੇਵਲ ਇੱਕ ਦਾ ਹੈ, ਸੇਵਾ ਤਨ ਕਰਕੇ ਕਰਨੀ ਹੈ ਅਤੇ ਸਿਮਰਨ ਮਨ ਕਰਕੇ ਕਰਨਾ। ਸੇਵਾ ਜਿੱਥੇ ਗੁਰੂ ਦੀ ਹੈ ਉੱਥੇ ਸਭ ਦੀ ਹੈ, ਮਾਨਵਤਾ ਦੀ ਹੈ, ਪਰ ਸਿਮਰਨ ਕੇਵਲ ਇੱਕ ਦਾ ਹੈ। ਸ਼ਬਦ ਜ਼ਰੂਰ ਉੱਥੇ ਸੇਵਾ ਵਰਤਿਆ ਕਿ ਜਿਨ ਹਰ ਸੇਵਿਆ ਤਿੰਨ ਸੁੱਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਨ ਹਰ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਹਰੀ ਦੀ ਸੇਵਾ ਕੀਤੀ, ਹਰੀ ਦੀ ਭਗਤੀ ਕੀਤੀ, ਹਰੀ ਦਾ ਸਿਮਰਨ ਕੀਤਾ, ਉਹ ਇੱਕ ਦਿਨ ਆਹ ਸੇਵਾ ਕਰਦਿਆਂ ਕਰਦਿਆਂ ਹਰੀ ਦੇ ਵਿੱਚ ਹੀ ਸਮਾ ਗਏ, ਉਹਦਾ ਹੀ ਰੂਪ ਹੋ ਗਏ। ਕਿਉਂਕਿ ਗੁਣ ਕੈ ਗੁਣੀ ਸਮਾਵਣਿਆ, ਜਿਵੇਂ ਜਿਵੇਂ ਮਾਲਕ ਨੂੰ ਗਾਇਆ, ਮਾਲਕ ਦੀ ਆਰਾਧਨਾ ਕੀਤੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਕਹਿੰਦੇ ਮੈਂ ਵਾਲੀ ਗੱਲ ਹੀ ਖਤਮ ਹੋ ਗਈ, ਫਿਰ ਤਾਂ ਨਾਮੇ ਨਰੈਣ ਨਾ ਹੀ ਭੇਦ, ਰਾਮ ਕਬੀਰੈ ਭੇਦ ਨਾ ਭਾਈ। ਉੱਥੇ ਜਾ ਕੇ ਫਿਰ ਹਰੀ ਦੀ ਸੇਵਾ ਕਰਨ ਵਾਲੇ ਹਰੀ ਨਾਲ ਬਿਲਕੁਲ ਇੱਕ ਮਿਕ ਹੋ ਜਾਂਦੇ ਨੇ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਉਸ 'ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਿਰੇ ਭੀਤਰ, ਉੱਠ ਉਵਾਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਹਰਖ ਸੋਗ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਜਿਨੇ ਆਪਣੇ ਖਸਮ ਨੂੰ, ਮਾਲਕ ਨੂੰ ਪਛਾਣਿਆ, ਜਿਹੜਾ ਇੱਕ ਨਾਲ ਜੁੜ ਗਿਆ, ਕਹਿੰਦੇ ਉਹਦੀ ਸੇਵਾ ਸਫਲ ਹੋ ਗਈ ਹੈ। ਧੰਨ ਗੁਰੂ ਅਮਰਦਾਸ ਜੀ ਨੇ ਜਿੱਥੇ ਹੱਥੀਂ ਗੁਰੂ ਘਰ ਦੀ ਸੇਵਾ ਕੀਤੀ, ਮਨੁੱਖਤਾ ਦੇ ਭਲੇ ਵਾਸਤੇ ਪਰਉਪਕਾਰ ਕੀਤੇ, ਉੱਥੇ ਜਦੋਂ ਧੰਨ ਗੁਰੂ ਅਮਰਦਾਸ ਜੀ ਹਰੀ ਦੀ ਸੇਵਾ ਦਾ ਜ਼ਿਕਰ ਕਰਦੇ ਨੇ ਨਾ, ਤਾਂ ਸਤਿਗੁਰੂ ਜੀ ਨੇ ਸੁਚੇਤ ਕੀਤਾ ਕਿ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰੀ ਦਾ ਸਿਮਰਨ ਕਰਿਓ, ਹਰੀ ਦੀ ਬੰਦਗੀ ਕਰਿਓ, ਹਰੀ ਦੀ ਆਰਾਧਨਾ ਕਰਿਓ, ਇੱਕ ਪਰਮਾਤਮਾ ਦੀ ਭਗਤੀ ਕਰਿਓ। ਕਿਤੇ ਪਰਮਾਤਮਾ ਤੋਂ ਟੁੱਟ ਕੇ ਅਲਪ ਸ਼ਕਤੀਆਂ ਦੀ ਜਾਂ ਕਿਸੇ ਜੜ ਦੀ ਪੂਜਾ ਕਰਨ ਵਾਲੇ ਪਾਸੇ ਨਾ ਤੁਰ ਪਿਓ। ਜਿਵੇਂ ਜਦੋਂ ਅਧਿਆਪਕ ਵਿਦਿਆਰਥੀ ਨੂੰ ਕੁਝ ਪੜ੍ਹਾਉਂਦਾ ਅਤੇ ਬਾਅਦ ਦੇ ਵਿੱਚ ਉਹਦਾ ਇਮਤਿਹਾਨ ਲਿਆ ਜਾਂਦਾ, ਅਤੇ ਇਮਤਿਹਾਨ ਵਿੱਚ ਜੋ ਕੁਝ ਵਿਦਿਆਰਥੀ ਨੇ ਲਿਖਿਆ ਹੁੰਦਾ ਉਹਦੇ ਮੁਤਾਬਕ ਉਹਨੂੰ ਪਾਸ ਅਤੇ ਫੇਲ ਕੀਤਾ ਜਾਂਦਾ, ਸਤਿਗੁਰਾਂ ਨੇ ਗੁਰਬਾਣੀ ਰੂਪੀ ਸਿਲੇਬਸ ਰਾਹੀਂ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ, ਜੇ ਤਾਂ ਅਸੀਂ ਇਸ ਸਿੱਖਿਆ ਦੇ ਮੁਤਾਬਕ ਧਰਮ ਕਰਮ ਕਰਾਂਗੇ, ਪਾਸ ਵੀ ਹੋਵਾਂਗੇ, ਪਹਿਲੇ ਦੂਜੇ ਤੀਜੇ ਦਰਜੇ ਅਤੇ ਮੈਰਿਟ ਤੱਕ ਵੀ ਪਹੁੰਚਾਂਗੇ। ਜਿਨ੍ਹਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਸੱਚਮੁੱਚ ਉਹ ਅਵਲ ਦਰਜੇ ਤੱਕ ਪਹੁੰਚ ਗਏ। ਲੈਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦੀਆ, एक दिन भाई लहणे नूं अपना अंग बना लिया, अंगद देव बना दिता। पर केवल अंगद देव ही नहीं बनाया, बल्कि अंगद से अल्लाह कर दिया, खुदा दा रूप बना दिता। धन गुरु अंगद देव जी नूं गुरु नानक साहब जी ने कृपा करके जिन्हां ने सेवा की, सचमुच उन्हां ते कृपा हुंदी है। गुरु अर्जन देव साहब जी दे बचन ने, जो पाथर को कहते देव तांकी बिरथा होवै सेव, जो पाथर की पाई पाए तिस की घाल अजाई जाए। जेड़े पत्थर की सेवा करनगे, पत्थर की पूजा करनगे, साहब कहिंदे उन्हां दी घाल सेवा अजाई चली जाएगी, क्योंकि काहे को पूजत पाहन को कछ पाहन मैं परमेश्वर नाही, ताही को पूज प्रभु करके जे पूजत ही अग ओग मटाही। गुरु कलगीधर पातशाह दे बचन। हुण साहब जी ने कृपा की, गुरु अमरदास जी सानू सुचेत कर दे कि हर की तुम सेवा करो, दूजी सेवा करो ना कोए जी। ते जे जग्यासू पुछे भी एक अकाल पुरख की पूजा, अकाल पुरख की सेवा तो बिना जे किसी होर की पूजा सेवा भगती बंदगी करांगे ते की नुकसान होवेगा। ते गुरु अमरदास जी अगे फिर उहदा जिक्र करदे ने कि हर की सेवा ते मनो चिंदिया फल पाई है, दूजी सेवा जन्म बिरथा जाए जी। जे हरी की सेवा करोगे, हरी का सिमरन करोगे, हरी परमात्मा की भगती करोगे ते मनो चिंदिया फल प्राप्त होवेगा। ते जे परमात्मा तो टुट के कदे जठेरियां की पूजा, कदे गुग्गे की पूजा, कदे दरख्तां की पूजा, कदे अल्प शक्तियां की पूजा, साहब कहिंदे फिर तो जन्म ही व्यर्थ चलिया जाएगा। हर की तुम सेवा करो, दूजी सेवा करो ना कोए जी। हर की सेवा ते मनो चिंदिया फल पाई है, दूजी सेवा जन्म बिरथा जाए जी। इस करके गुरु अमरदास जी हरी परमात्मा की सेवा भगती नूं ही अपनी जिंदगी का प्रभु नाल प्या होया प्यार मानते ने, यही अपने जीवन की रौ रीत वे ऑफ लाइफ मानते ने, यही कहिंदे ने मेरी कथा कहानी है। साहब दे बचन ने, हर मेरी प्रीत रीत है हर मेरी। हर मेरी प्रीत का मतलब कि मैं प्रभु की जिहड़ी सेवा, प्रभु की जिहड़ी बंदगी भगती करदा ना, यही मेरी प्रीत, यही मेरा प्रेम है उस प्रभु नाल। भाव कि जे किसी होर दी सेवा भगती वे जुड़ांगे तो सच्ची प्रीत नहीं। जेड़े आसा दी वार दी समाप्ति वेले बचन आपां सुन रहे सी, एक नेही आशकी दूजा लगै जाए, नानक आशं कांडिया साध ही रह समाए। उहदा भी अर्थ है कि तेरी गुरु नाल जे सच्ची प्रीत है तो फिर गुरु नाल ही जुड़िया रहो, जे परमात्मा नाल सच्ची प्रीत है तो परमात्मा नाल जुड़िया रहो, थां थां ते भटकना एक दा हो जा, क्योंकि एक दे नाल जुड़ के ही जीवन का बेड़ा जिहड़ा वो पार लगना है। इस करके साहब ने कृपा की, हर मेरी प्रीत हरी दी सेवा भगती ही मेरा प्यार है, रीत है हर मेरी। हरी दी सेवा भगती ही मेरे जीवन की जुगत है, रीत है रो रीत वे ऑफ लाइफ जिंदगी जीवन का ढंग तरीका। हर मेरी कथा कहानी जी, हरी दी सिफत सलाही मेरिया कथा कहानियां ने, भाव यही मेरी स्पीच है ते यही मेरी कन्वरसेशन, यही मेरी गलबात। भाव जे हरी दी सेवा वे जुड़ जाइए ते सब कुछ मेरा, साहब कहिंदे हरी नाल जुड़ना है, भाव मेरे सारे कर्म धर्म हरी परमात्मा दी सेवा वेच ही आ जांदे ने। गुर प्रसाद मेरा मन भीजै, इह सेव बनी जियो। आ गुरु की कृपा नाल जदों मेरा मन परमात्मा नाल जुड़ जावे, साहब कहिंदे मैनू यही सेवा फबदी है, भाव मैं किसी होर दूजी सेवा दे विच किसी होर भगती दे विच विश्वास नहीं रखता। जिथे गुरदेव जी ने कृपा की है रहाओ वाले बंद विच के पार ब्रह्म की लागों सेव, मैं हरी परमात्मा की सेवा विच भगती विच लगता हाँ, उत्थे बाकी शब्द विच जां आरंभक पंक्तियां विच इस गल दा जिक्र कीता है कि परमात्मा की सेवा विच लगना क्यों है। एक चेता रखियो कि चाकरी आपां उत्थे करदे हां जिथों सानू तनखाह मिलती है, जे तनखा आपां कितों होर लईए ते चाकरी किते होर करी चलीए ते जदों मालक नूं पता लग जावे ना ते फिर वेखो मनुख दा की हशर हुंदा है। साहब कहिंदे भी दित्ता ते परमात्मा दा खांदे हो ते सेवा भगती किसे होर दी करदे हो। वजों साहिब का सेव बरानी, वजों दा अर्थ है तनखा, तनखा दे रूप विच सानू शरीर मिलिया, सानू खाण लई भोजन मिलिया, सब कुछ मिलिया, ये वजों तां उहदी है। वजों साहिब की दित्ता ते उहदा खाने आ, सेव बरानी ते सेवा आपां भगती आपां बंदगी आपां करी चलीए। अल्प शक्तियां दी, सप्पां दी, दरख्तां दी, ते साहिब कहण लगे इहदे तों वड्डी होर लाज वाली गल कोई नहीं। इस करके सेवा भगती भी उहदी करो जिहदा दित्ता पैन दे ते खाने आ, जिस दा दिया पहनै खाएं तिस स्यों आलस क्यों बनै माएं। उहनूं सिमरन लग्गिआं, उहदी सेवा भगती करन लग्गिआं जिंदगी विच आलस भला क्यों आवे। आओ गरीब नवाज सतगुरू जी ने जिहड़ी किरपा कीती सानूं परमात्मा दे पारोपकार चेते कराए ने, रल मिल के सांझे कर लईए।
सतनाम वाहिगुरू साहिब जी। राग गुण महला पंजवा, चौपद घर दूजा एक ओंकार, सतगुर प्रसाद।
राग गौंड है ते पंजवें पातशाह धन गुरु अर्जन देव साहब जी का उचारण किया होया ये पवित्र शब्द है। शब्द के चार पदे ने ते दूसरे घर विच गाउण दा सतगुरां ने संकेत किया है। एक ओंकार सतगुर प्रसाद, ये संखेप दे विच मंगल है कि प्रभु एक है, वो सारे संसार दे अंदर रमिया होया, व्यापक है और सत स्वरूप होण करके सच्चे गुरु की कृपा द्वारा ही उहदी प्राप्ति सानू हो सकती है।
जिया प्राण किए जन साज।
हे भाई, जिस प्रभु ने जीवां नू साज के भाव जीवां दे अंदर प्राण जिंद जान टिकाई है, जिन तू साज सवार शिंगारिया, गर्भ अग्न मैं जिन्हें उभारिया, चेता कराउंदे ने रमैया के गुण चेत परानी, कवन मूल ते कवन दृष्टानी। वेख तेरी होंद उस परमात्मा करके है, साचे ते पवना पया, पवने ते जल होए, जल ते त्रे पवन साजिया, घट घट जोत समोए, कीता पसाओ एको कवाओ, तिसते होए लख दरियाओ। तेरी रचना हे जीव उस परमात्मा करके है, जां समुचे रूप वे जिहड़ा प्रभु जीवां नूं साज के जीवां दे अंदर प्राण टकाउंदा है, जीवां दे अंदर जिंद जान अपनी जोत रखदा है, इस करके उस परमात्मा नूं प्राणपत भी किया गया। कवन गुण प्राणपत मिलो मेरी माई। हे मेरी माँ, मैं प्राणा दे पति, प्राणा दे मालक प्रभु नूं मैं किवें मिलां। आ दुनियावी तौर पर कोई लखपति, कोई करोड़पति, कोई सेनापति, कोई कुलपति, पर साहब कहिंदे कोई राष्ट्रपति भी हो सकता है, पर प्राणपति इक्को ही है। वो प्रभु जिहदे बारे कहा कि वह साडे प्राणा दा दाता है, जी प्राण किए जिन साज, जिस प्रभु ने जीवां दे अंदर प्राण टका के जिंद जान रख के इन्हां नूं साजिया है, फिर सवारिया अते शिंगारिया है।
माटी मह जोत रखी निवाज।
इस शरीर रूपी मिट्टी दे विच जोत रख के इनू निवाजिया, क्योंकि जदों अपनी जोत रखी ना ये मिट्टी चमकन लग पई, मिट्टी तुरन फिरन लग पई, मिट्टी वेखन लग पई, मिट्टी हसन लग पई, मिट्टी सुन लग पई। जिन माटी जिन कीता माटी ते रतन, वेख जिन्हें तैनू मिट्टी तो रतन बना दिता है, भाव जिहदी कृपा दे नाल तू चल फिर सकदा, माटी को पुतरा कैसे नचत है। वेखो ये मिट्टी का पुतला किवें नचदा फिरदा। एक अदीब दे बड़े सोहने बचन ने, माटी घोड़ा माटी जोड़ा, माटी का असवार ਮਾਟੀ ਕੁਦਮ ਕਰੇਂਦੀ ਯਾਰ। ਉਹ ਕਹਿੰਦਾ ਮਿੱਟੀ ਦਾ ਹੀ ਘੋੜਾ, ਮਿੱਟੀ ਦਾ ਹੀ ਬੰਦਾ, ਅਤੇ ਵੇਖੋ ਮਿੱਟੀ ਹੀ ਕਈ ਤਰ੍ਹਾਂ ਦੇ ਕੇਲ ਕਰ ਰਹੀ ਹੈ, ਮਿੱਟੀ ਦੌੜੀ ਫਿਰਦੀ ਹੈ। ਇਸ ਕਰਕੇ ਮਾਟੀ ਮੈਂ ਜੋਤ ਰੱਖੀ ਨਿਵਾਜ, ਇਸ ਮਿੱਟੀ ਦੇ ਅੰਦਰ ਸਰੀਰ ਦੇ ਅੰਦਰ ਆਪਣੀ ਜੋਤ ਰੱਖੀ ਹੈ ਅਤੇ ਉਸ ਪ੍ਰਭੂ ਨੇ ਤੈਨੂੰ ਨਿਵਾਜਿਆ ਹੈ, ਇਸ ਕਰਕੇ ਇਹ ਜੀਵ ਸਦਾ ਉਹਦੀ ਸੇਵਾ ਭਗਤੀ ਵਿੱਚ ਜੁੜਿਆ ਰਹੋ।
ਬਰਤਨ ਕਾ ਸਭ ਕਿਛ ਭੋਜਨ ਪੋਗਾਏ,
ਜਿੰਨੀਆਂ ਵੀ ਤੇਰੀਆਂ ਲੋੜਾਂ ਨੇ ਵਰਤਨ ਵਿਹਾਰ ਹੈ ਉਹ ਦਿੱਤਾ ਪਰਮਾਤਮਾ ਨੇ ਤੈਨੂੰ। ਵੇਖ ਜੇ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ, ਜੇ ਪ੍ਰਸਾਦ ਬਸੈਂ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਪੀਵੈਂ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਕਹਿੰਦੇ ਹੋਰ ਤੇ ਇੱਕ ਪਾਸੇ ਰਿਹਾ, ਦੀਨੇ ਹਸਤ ਪਾਮ ਕਰਨ ਨੇਤਰ ਰਸਨਾ। ਤੈਨੂੰ ਕਿੰਨੇ ਸੋਹਣੇ ਹੱਥ ਦਿੱਤੇ, ਪੈਰ ਦਿੱਤੇ, ਨੇਤਰ ਬੋਲਣ ਲਈ ਰਸਨਾ ਦਿੱਤੀ ਹੈ। ਵੇਖ ਉਸ ਮਾਲਕ ਦੇ ਕਿੰਨੇ ਵੱਡੇ ਪਰਉਪਕਾਰ ਹਨ।
ਸੋ ਪ੍ਰਭ ਤਾਜਾ ਮੂੜੇ ਕਤ ਜਾਏ,
ਇਹ ਮੂਰਖ ਐਸੇ ਪ੍ਰਭੂ ਨੂੰ ਛੱਡ ਕੇ ਤੂੰ ਹੋਰ ਪਾਸੇ ਕਿਉਂ ਜਾਣਾ, ਕਿਉਂ ਕਿਸੇ ਹੋਰ ਦੀ ਸੇਵਾ ਭਗਤੀ ਵਿੱਚ ਲੱਗਦਾ। ਦਿੱਤਾ ਤਾਂ ਸਭ ਕੁਝ ਉਸ ਮਾਲਕ ਦਾ ਨਾ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਸੁਚੇਤ ਕਰਦੇ ਨੇ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਣੋ। ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਹੇ ਪ੍ਰਾਣੀ ਉਸ ਪਰਮ ਪੁਰਖ ਦੇ ਚਰਨਾਂ ਨਾਲ ਜੁੜੋ, ਬਿਨਾਂ ਉਸ ਕਰਤਾਰ ਤੋਂ ਕਦੇ ਕਿਰਤਮ ਦੀ ਪੂਜਾ ਵਿੱਚ ਨਾ ਜੁੜਿਓ। ਸ਼ਬਦ ਵਰਤਿਆ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਦਰ ਬਹੁਤ ਨੇ ਪਰ ਮੈਂ ਸਾਰੇ ਦਰ ਛੱਡ ਕੇ ਪ੍ਰਭੂ ਤੁਹਾਡੇ ਦਰ ਨਾਲ ਆ ਕੇ ਜੁੜ ਗਿਆ ਹਾਂ, ਕਿਉਂਕਿ ਜਿਹੜਾ ਐਸੇ ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੀ ਸੇਵਾ ਭਗਤੀ ਵਿੱਚ ਲੱਗਦਾ ਨਾ, ਉਹਨੂੰ ਆਪਾਂ ਮੂਰਖ ਕਹਿ ਸਕਦੇ ਹਾਂ, ਬੇਸਮਝ ਅਗਿਆਨੀ ਕਹਿ ਸਕਦੇ ਹਾਂ। ਸੋ ਪ੍ਰਭ ਤਜ ਮੂੜੇ ਕਤ ਜਾਏ, ਕਿਉਂਕਿ ਜਿਹਦੀ ਕਿਰਪਾ ਨਾਲ ਭੋਜਨ ਭੁਗਾਏ, ਕਈ ਤਰ੍ਹਾਂ ਦੇ ਤੂੰ ਭੋਜਨ ਛਕਦਾ, ਕਈ ਤਰ੍ਹਾਂ ਦੇ ਪਦਾਰਥ ਭੋਗਦਾ। ਵੇਖ ਤੈਨੂੰ ਉਹਨੇ ਕਿੰਨੀਆਂ ਦਾਤਾਂ ਦਿੱਤੀਆਂ ਨੇ, ਪਰ ਤੂੰ ਉਸ ਦਾਤੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਦਿੱਤਾ। ਸਾਡੀ ਹਾਲਤ ਪਤਾ ਕੀ ਹੈ ਕਿ ਉਸ ਪਰਮਾਤਮਾ ਦੀ ਕੀਤੀ ਹੋਈ ਰਚਨਾ ਨੂੰ, ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਸ਼ਮੇਰ ਪਰਬਤ ਵਰਗਾ ਜਾਣਦੇ ਹਾਂ, ਪਰ ਉਹਦੀ ਕਦਰ ਅਸੀਂ ਘਾਹ ਦੇ ਤਿਣਕੇ ਵਰਗੀ ਵੀ ਨਹੀਂ ਪਾਉਂਦੇ। ਕੀਤਾ ਕੋ ਮੇਰਾ ਸਮਾਨਾ, ਜੋ ਉਹਨੇ ਕੀਤਾ ਹੈ, ਜੋ ਉਹਨੇ ਦਿੱਤਾ, ਜਿਹੜੀ ਉਹਦੀ ਰਚਨਾ ਹੈ, ਇਹਨੂੰ ਮੇਰਾ, ਮੇਰਾ ਦਾ ਅਰਥ ਹੈ ਸ਼ਮੇਰ, ਸ਼ਮੇਰ ਪਰਬਤ ਬਹੁਤ ਵੱਡਾ ਹੈ। ਕੀਤਾ ਕੋ ਮੇਰਾ ਸਮਾਨਾ, ਉਹਦੇ ਕੀਤੇ ਨੂੰ, ਉਹਦੇ ਦਿੱਤੇ ਨੂੰ, ਉਹਦੀ ਰਚਨਾ ਨੂੰ ਸ਼ਮੇਰ ਪਰਬਤ ਦੇ ਸਮਾਨ। ਪਰ ਕਰਨਹਾਰ ਤ੍ਰਿਣ ਜਾਣੈ, ਉਹਨੂੰ ਕਰਨਹਾਰ ਨੂੰ, ਉਸ ਦਾਤੇ ਨੂੰ ਇੱਕ ਘਾਹ ਦੇ ਤਿਣਕੇ ਵਰਗਾ ਵੀ ਨਹੀਂ ਮੰਨਦਾ, ਉਹਦੀਆਂ ਦਾਤਾਂ ਨਾਲ ਇੰਨਾ ਪਿਆਰ ਕਰ ਰਿਹਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਾਹਿਬ ਕਹਿਣ ਲੱਗੇ ਕੀਤੇ ਨੂੰ ਕਰਤਾ ਕਰ ਜਾਣਾ, ਤੂੰ ਉਹਦੇ ਕੀਤੇ ਨੂੰ ਹੀ ਕਰਤਾ ਮੰਨ ਕੇ ਬਹਿ ਗਿਆ, ਨਹੀਂ ਕਰਤੇ ਨਾਲ ਜੁੜ, ਉਹ ਕਰਤਾ ਜਿਹਨੇ ਸਾਰਾ ਕੁਝ ਕੀਤਾ ਹੈ। ਇਸ ਕਰਕੇ ਜੇ ਐਸੇ ਪ੍ਰਭੂ ਨੂੰ ਛੱਡੇਗਾ ਤੇ ਤੂੰ ਮੂੜ ਭਾਵ ਮੂਰਖ ਬਣ ਜਾਵੇਂਗਾ।
ਪਾਰ ਬ੍ਰਹਮ ਕੇ ਲਾਗੋ ਸੇਵਾ,
ਹੁਣ ਇਹ ਪਾਵਨ ਪੰਕਤੀਆਂ ਨੇ ਰਹਾਉ ਵਾਲੀਆਂ, ਪਾਰ ਬ੍ਰਹਮ ਕੀ ਲਾਗੋ ਸੇਵ, ਹੇ ਭਾਈ ਮੈਂ ਐਸੇ ਪਾਰ ਬ੍ਰਹਮ ਪ੍ਰਭੂ ਦੀ ਸੇਵਾ ਵਿੱਚ, ਭਗਤੀ ਵਿੱਚ, ਸਿਮਰਨ ਵਿੱਚ ਲੱਗਦਾ ਹਾਂ। ਇੱਥੇ ਸੇਵਾ ਦਾ ਅਰਥ ਹੈ ਭਗਤੀ, ਬੰਦਗੀ, ਪਾ ਮਾਲਕ ਦੀ ਆਰਾਧਨਾ, ਕਿਉਂਕਿ ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਠਾਕੁਰ ਕਾ ਸੇਵਕ ਸਦ ਪੁਜਾਰੀ। ਉਹਦੀ ਸੇਵਾ ਵਿੱਚ, ਉਹਦੀ ਭਗਤੀ ਵਿੱਚ ਲੱਗਾ ਹੋਇਆ ਦਿਨੇ ਰਾਤ, ਮਾਨੋ ਉਹਦੇ ਸਿਮਰਨ ਵਿੱਚ ਜੁੜਿਆ ਰਹਿੰਦਾ। ਸਾਹਿਬ ਕਹਿ ਰਹੇ ਨੇ ਮੈਂ ਉਸ ਪਾਰ ਬ੍ਰਹਮ ਨਿਰੰਕਾਰ ਦੀ ਸੇਵਾ ਭਗਤੀ ਵਿੱਚ ਲੱਗਦਾ ਹਾਂ।
ਗੁਰ ਤੇ ਸੁਜਾ ਨਿਰੰਜਨ ਦੇਵਾ,
ਗੁਰੂ ਤੋਂ ਹੀ ਉਹ ਪ੍ਰਕਾਸ਼ ਰੂਪੀ ਪਰਮਾਤਮਾ ਜਿਹੜਾ ਨਿਰਅੰਜਨ ਹੈ, ਅੰਜਨ ਕਹੀਏ ਕਾਲਖ, ਅੰਜਨ ਦਾ ਅਰਥ ਹੁੰਦਾ ਸੁਰਮਾ, ਭਾਵ ਜਿਹੜਾ ਮੋਹ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹ ਪ੍ਰਕਾਸ਼ ਰੂਪੀ ਪਰਮਾਤਮਾ ਜਿਹੜਾ, ਉਹਦੀ ਸੋਝੀ ਸਾਨੂੰ ਕਿੱਥੋਂ ਮਿਲਦੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ 'ਤੇ ਆ ਕੇ ਉਹਦੀ ਸੋਝੀ ਮਿਲਦੀ ਹੈ, ਕਿਉਂਕਿ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ। ਇੰਝ ਕਹਿ ਲਈਏ ਕਿ ਸਾਡੇ ਸਰੀਰ ਰੂਪੀ ਕਿਲੇ ਨੂੰ ਤਾਲਾ ਲਾ ਕੇ ਇਹਦੀ ਕੁੰਜੀ ਜਿਹੜੀ ਹੈ ਉਹ ਪਰਮਾਤਮਾ ਨੇ ਗੁਰੂ ਨੂੰ ਦਿੱਤੀ ਹੈ, ਕਿਸੇ ਹੋਰ ਦੇ ਹੱਥ ਇਹ ਕੁੰਜੀ ਨਹੀਂ। ਜੇ ਸਾਹਿਬ ਜੀ ਦੇ ਬਚਨ ਨੇ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉੱਗੜੈ, ਅਤੇ ਸਾਰੇ ਕਹਿ ਦਿਓ ਅਵਰ ਨਾ ਕੁੰਜੀ ਹੱਥ, ਸਾਰੇ ਆਖੋ ਜੀ ਅਵਰ ਨਾ ਕੁੰਜੀ ਹੱਥ। ਇਹ ਕੁੰਜੀ ਕਿਸੇ ਹੋਰ ਦੇ ਹੱਥ ਨਹੀਂ, ਕੁੰਜੀ ਗੁਰ ਸੌ ਪਾਈ, ਪਰਮਾਤਮਾ ਨੇ ਤਾਲਾ ਲਾ ਕੇ ਅਤੇ ਗੁਰੂ ਨੂੰ ਕੁੰਜੀ ਦੇ ਦਿੱਤੀ ਹੈ ਵੀ ਜਿਹੜੇ ਜੀਵ ਤੇਰੇ ਕੋਲ ਆਉਣਗੇ ਉਹਨਾਂ ਦੀ ਕੁੰਜੀ ਮਾਨੋ ਉਹਨਾਂ ਦਾ ਤਾਲਾ ਤੂੰ ਕੁੰਜੀ ਨਾਲ ਖੋਲ੍ਹਣਾ, ਭਾਵ ਇਹ ਕੁੰਜੀ ਕਿਸੇ ਹੋਰ ਦੇ ਹੱਥ ਨਹੀਂ। ਇਸ ਕਰਕੇ ਗੁਰ 'ਤੇ ਸੁੱਝੈ ਨਿਰੰਜਨ ਦੇਵ, ਗੁਰੂ ਤੋਂ ਹੀ ਸਾਨੂੰ ਪਰਮਾਤਮਾ ਦੀ ਸੋਝੀ ਪ੍ਰਾਪਤ ਹੁੰਦੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ। ਪਰਮੇਸ਼ੁਰ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ। ਮਹਾਂਪੁਰਖ ਵਿਦਵਾਨ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਵੀ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਟਿਕਦਾ ਨਹੀਂ, ਇਸੇ ਤਰ੍ਹਾਂ ਪਰਮਾਤਮਾ ਵੀ ਸ਼ੁੱਧ ਹਿਰਦੇ ਤੋਂ ਬਿਨਾਂ ਨਿਵਾਸ ਨਹੀਂ ਕਰਦਾ ਅਤੇ ਸ਼ੁੱਧ ਹਿਰਦਾ ਗੁਰੂ ਤੋਂ ਬਿਨਾਂ ਕਦੇ ਬਣਦਾ ਕੋਈ ਨਹੀਂ। ਭਾਵ ਕਿ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਟਿਕਦਾ, ਸਾਡਾ ਸੋਨੇ ਵਰਗਾ ਸ਼ੁੱਧ ਹਿਰਦਾ ਗੁਰੂ ਰਾਹੀਂ ਹੋਣਾ ਅਤੇ ਗੁਰੂ ਰਾਹੀਂ ਜਦੋਂ ਹਿਰਦਾ ਸ਼ੁੱਧ ਹੋ ਗਿਆ ਫਿਰ ਇਹਦੇ ਵਿੱਚ ਪਰਮਾਤਮਾ ਦਾ ਨਿਵਾਸ ਹੁੰਦਾ, ਪਰਮਾਤਮਾ ਟਿਕਦਾ ਆਪਣੇ ਯਤਨਾਂ ਨਾਲ ਨਹੀਂ। ਇਸ ਕਰਕੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਦੋਂ ਉਹ ਗੁਰੂ ਦੇ ਰਾਹੀਂ ਕਿਰਪਾ ਕਰਦਾ ਨਾ ਫਿਰ ਆਪਣਾ ਆਪ ਜੀਵ ਨੂੰ ਦਿਖਾਉਂਦਾ ਹੈ।
ਰਹਾਓ,
ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੇ ਹਨ।
ਜਿਨ ਕੀਏ ਰੰਗ ਅਨਕ ਪਰਕਾਰ,
ਇਹ ਭਾਈ ਵੇਖ ਜਿਸ ਪਰਮਾਤਮਾ ਨੇ ਦੁਨੀਆਂ ਦੇ ਕਈ ਰੰਗ ਰੂਪ ਕਈ ਪ੍ਰਕਾਰ ਦੇ ਭਾਂਤ ਭਾਂਤ ਦੇ ਰੰਗ ਆਦਿਕ ਜਿਹੜੇ ਨੇ ਉਹ ਪੈਦਾ ਕੀਤੇ ਨੇ, ਉਹਨੇ ਤਾਂ ਇਸ ਤਰ੍ਹਾਂ ਦੀ ਖੇਡ ਰਚੀ ਹੈ ਕਿ ਮੇਰੇ ਕਰਤੈ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਰੰਗੀ ਰੰਗੀ ਭਾਂਤੀ ਵੱਖ ਵੱਖ ਰੰਗਾਂ ਦੀ ਵੱਖ ਵੱਖ ਭਾਂਤਾਂ ਦੀ ਉਹਨੇ ਸ੍ਰਿਸ਼ਟੀ ਜਿਹੜੀ ਹੈ ਉਹ ਸਾਜੀ ਹੈ। ਇਸ ਕਰਕੇ ਜੋ ਦੀਸੈ ਸੋ ਤੇਰਾ ਰੂਪ, ਜੋ ਵੀ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਮਾਲਕ ਜੀ ਤੁਹਾਡਾ ਰੂਪ ਹੈ, ਭਾਵ ਜਿੰਨੇ ਵੀ ਰੰਗ ਨੇ ਇਹ ਤੁਸੀਂ ਆਪ ਹੀ ਪੈਦਾ ਕੀਤੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਉਹ ਇੱਕ ਰੰਗ ਵੀ ਆਪ ਹੈ ਅਤੇ ਬਹੁ ਰੰਗਾਂ ਵਿੱਚ ਵੀ ਆਪ ਹੈ। ਇਸ ਕਰਕੇ ਮਾਲਕ ਦੀ ਹੀ ਇਹ ਰਚਨਾ ਹੈ ਕਿ ਆਪੇ ਬਹੁ ਬਿਧ ਰੰਗਲਾ ਸਖੀਏ ਮੇਰਾ ਲਾਲ, ਜਿਹਨੇ ਕਈ ਪ੍ਰਕਾਰ ਦੇ ਰੰਗ ਕਈ ਪ੍ਰਕਾਰ ਦੇ ਰੂਪ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਸਾਜੇ ਹਨ, ਪੈਦਾ ਕੀਤੇ ਹਨ।
ਉਹ ਪਤ ਪਾਰਲਾ ਨਿਮਖ ਮਜਾਰ,
ਉਹਦੇ ਲਈ ਉਤਪਤੀ ਕਰਨੀ ਅਤੇ ਪਰਲੋ ਲਿਆਉਣੀ, ਇੱਕ ਨਿਮਖ ਜਿੰਨਾ ਸਮਾਂ ਲੱਗਦਾ ਉਹਨੂੰ, ਨਿਮਖ ਦਾ ਅਰਥ ਹੁੰਦਾ ਜਿੰਨੇ ਸਮੇਂ ਵਿੱਚ ਆਪਾਂ ਅੱਖ ਬੰਦ ਕਰਕੇ ਖੋਲ੍ਹਦੇ ਹਾਂ ਜਾਂ ਖੋਲ੍ਹ ਕੇ ਬੰਦ ਕਰਦੇ ਹਾਂ ਇਹਨੂੰ ਨਿਮਖ ਕਿਹਾ ਜਾਂਦਾ। ਉਵੇਂ ਭਾਵੇਂ ਕੋਈ ਭਵਿੱਖਬਾਣੀ ਕਰਦਾ ਰਹੇ ਜੀ 2012 ਵਿੱਚ ਪਰਲੋ ਆ ਜਾਣੀ ਹੈ, ਨਿਰੀਆਂ ਗੱਪਾਂ ਸਾਬਤ ਹੋਈਆਂ ਨੇ, ਨਿਰਾ ਝੂਠ ਸਾਬਤ ਹੋਇਆ, ਕਿਉਂਕਿ ਉਤਪਤ ਪਰਲੋ ਉਹਦੇ ਹੱਥ ਵਿੱਚ ਹੈ। ਉਤਪਤ ਪਰਲੋ ਸ਼ਬਦੈ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਜੇ ਹੁਣ ਵੀ ਕੋਈ ਬੰਦਾ ਕਿਸੇ ਨੂੰ ਹੱਥ ਵਿਖਾਉਣ ਚੱਲਿਆ ਜਾਵੇ, ਪੁੱਛਾਂ ਲੈਣ ਚੱਲਿਆ ਜਾਵੇ ਵੀ ਕੱਲ੍ਹ ਨੂੰ ਕੀ ਹੋਣਾ, ਤਾਂ ਮੂਰਖਤਾ ਹੋਵੇਗੀ ਨਾ। ਆ ਜਿਹੜੇ ਕਹਿੰਦੇ ਸੀ 2012 ਵਿੱਚ ਪਰਲੋ ਆ ਜਾਣੀ, ਉਹਨਾਂ ਨੂੰ ਪੁੱਛੋ ਵੀ ਕਿੱਥੇ ਆ ਪਰਲੋ। ਇਹ ਤਾਂ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣਾ ਸੋਈ, ਕਿਸੇ ਨੂੰ ਨਹੀਂ ਪਤਾ। ਇਸ ਕਰਕੇ ਕਦੇ ਗੁੰਮਰਾਹ ਨਹੀਂ ਹੋਣਾ ਚਾਹੀਦਾ, ਕਦੇ ਔਜੜੇ ਨਹੀਂ ਪੈਣਾ ਚਾਹੀਦਾ। ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ, ਰਮਈਆ ਗੁਣ ਗਾਈਐ ਜਾਣਤੇ ਪਾਈਐ ਪਰਮ ਨਿਧਾਨ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਜੋ ਹੋਣਾ ਉਹ ਹੋ ਕੇ ਰਹਿਣਾ, ਆਪਾਂ ਤਾਂ ਕੇਵਲ ਉਹਦੇ ਗੁਣ ਗਾਉਣੇ ਨੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਇਸ ਕਰਕੇ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਉਤਪਤੀ ਅਤੇ ਪਰਲੋ ਮਾਲਕ ਦੇ ਲਈ ਇੱਕ ਨਿਮਖ ਜਿੰਨਾ ਸਮਾਂ ਲੱਗਦਾ, ਭਾਵ ਕਿ ਹਰਨ ਭਰਨ ਜਾਂਕਾ ਨੇਤਰ ਫੋਰ, ਕਿਸਕਾ ਮੰਤਰ ਨਾ ਜਾਣੈ ਹੋਰ। ਉਹਦੇ ਲਈ ਉਤਪਤੀ ਅਤੇ ਪਰਲੋ ਇੱਕ ਨਿਮਖ ਜਿੰਨਾ ਸਮਾਂ, ਪਰ ਇਹਦੀ ਜਿਹੜੀ ਵਿਧੀ ਹੈ, ਵਿਧਾਨ ਹੈ, ਉਹ ਕੋਈ ਉਸ ਅਕਾਲ ਪੁਰਖ ਤੋਂ ਬਿਨਾਂ ਦੂਜਾ ਨਹੀਂ ਜਾਣਦਾ।
ਜਾ ਕੇ ਗਤ ਮਿਤ ਕਹੀਂ ਨਾ ਜਾਏ,
ਜਿਸ ਪ੍ਰਭੂ ਦੀ ਹਾਲਤ ਜਿਹਦਾ ਅੰਦਾਜ਼ਾ ਕਿਹਾ ਨਹੀਂ ਜਾ ਸਕਦਾ ਕਿ ਉਹਦੀ ਗਤ ਮਿਤ ਕਿੰਨੀ ਕੁ ਹੈ। ਹਰ ਕੀ ਗਤ ਨੈ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਉਹ ਤਾਂ ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੈ, ਜੇ ਤਾਂ ਕੋ ਵਿਵਹਾਰੈ। ਉਹਦੇ ਅੱਗੇ ਜਦੋਂ ਅਰਦਾਸ ਵੀ ਕਰਨੀ ਹੈ ਨਾ, ਤੇ ਇਹੋ ਕਹਿਣਾ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਿਉਂਕਿ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿੱਥੇ ਕਹਿਣਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਜਿੱਥੇ ਮੰਨਣਾ ਕਿ ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਉੱਥੇ ਨਾਲ ਇਹ ਵੀ ਸਵੀਕਾਰਨਾ ਕਿ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਤੇਰੀ ਗਤ ਮਿਤ ਕੋਈ ਹੋਰ ਨਹੀਂ ਜਾਣਦਾ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਪ੍ਰਭੂ, ਮੈਂ ਨਾਨਕ ਅਤੇ ਤੇਰੇ ਤੋਂ ਸਦਾ ਕੁਰਬਾਨ ਜਾਣਾ, ਤੇਰੀ ਗਤ ਮਿਤ ਦਾ ਅੰਦਾਜ਼ਾ ਕੋਈ ਨਹੀਂ ਜੇ ਲਾ ਸਕਦਾ। ਇਹ ਪਾਵਨ ਸ਼ਬਦ ਜਦੋਂ ਕਈ ਵਾਰ ਅਰਦਾਸ ਤੋਂ ਪਹਿਲਾਂ ਪਿੰਡਾਂ ਜਾਂ ਸ਼ਹਿਰਾਂ ਦੇ ਗੁਰਦੁਆਰੇ ਸਾਹਿਬਾਨਾਂ ਵਿੱਚ ਪੜ੍ਹਿਆ ਜਾਂਦਾ ਨਾ, ਇੱਥੇ ਬੇਧਿਆਨੀ ਦੇ ਕਾਰਨ ਇੱਕ ਤਾਂ ਜਿੱਥੇ ਸ਼ਬਦ ਹੈ ਤੇ ਉੱਥੇ ਸੇ ਹੀ ਪੜ੍ਹੀ ਜਾਂਦੇ ਨੇ, ਉੱਚੇ ਤੇ ਉੱਚਾ ਭਗਵੰਤ। ਉੱਥੇ ਕਹੀ ਜਾਣਗੇ ਉੱਚੇ ਸੇ ਉੱਚਾ ਭਗਵੰਤ। ਜਿੱਥੇ ਆਵੇਗਾ ਕਿ ਤੁਮਰੀ ਗਤ ਮਿਤ ਤੁਮ ਹੀ ਜਾਣੀ, ਉੱਥੇ ਵੀ ਤੁਮਰੀ ਗਤ ਮਿਤ ਤੁਮਰੀ ਜਾਣੀ ਕਹੀ ਜਾਣਗੇ। ਥੋੜ੍ਹਾ ਧਿਆਨ ਨਾਲ, ਕਿਉਂਕਿ ਇੱਥੇ ਪਾਠ ਜਿਹੜਾ ਪਹਿਲਾਂ ਤੁਮਰੀ ਰਾਰੇ ਨਾਲ ਅਤੇ ਅੱਗੇ ਹਾਹੇ ਨਾਲ ਹੈ ਕਿ ਤੁਹਾਡੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ।
ਸੋ ਪ੍ਰਭ ਮਨ ਮੇਰੇ ਸਦਾ ਧਿਆਏ,
ਮੇਰੇ ਮਨਾਂ ਜਿਸ ਪ੍ਰਭੂ ਦੀ ਗਤ ਮਿਤ ਕਈ ਨਹੀਂ ਜਾ ਸਕਦੀ, ਤੂੰ ਉਹਨੂੰ ਸਦਾ ਧਿਆ। ਅਤੇ ਜਿਹਦੇ ਗੁਣ ਲਿਖੇ ਜਾਣ, ਬਿਆਨ ਕੀਤੇ ਜਾਣ, ਮੁੱਕ ਜਾਣ, ਉਹਨੂੰ ਧਿਆਉਣ ਦਾ ਕੀ ਫਾਇਦਾ। ਉਹਨੂੰ ਧਿਆ ਜਿਹਦੇ ਬਾਰੇ ਕਿਹਾ ਕਬੀਰ ਸਾਤ ਸਮੁੰਦੈ ਮਸ ਕਰੋਂ, ਕਲਮ ਕਰੋਂ ਬਨ ਰਾਏ, ਬਸਦਾ ਕਾਗਜ਼ ਜੇ ਕਰੋਂ ਹਰ ਜਸ ਲਿਖਣ ਨਾ ਜਾਏ। ਕਿ ਜੇ ਮੈਂ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਮੁੱਚੀ ਬਨਸਪਤੀ ਦੀਆਂ ਕਲਮਾਂ ਤਿਆਰ ਕਰ ਲਵਾਂ, ਧਰਤੀ ਜਿੱਡਾ ਕਾਗਜ਼ ਹੋਵੇ ਤਾਂ ਫਿਰ ਵੀ ਉਹਦੀ ਵਡਿਆਈ ਲਿਖੀ ਨਹੀਂ ਜਾ ਸਕਦੀ। ਨਾਨਕ ਕਾਗਜ਼ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਓ, ਮੱਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ, ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਓ। ਹੇ ਮਾਲਕ, ਫਿਰ ਵੀ ਅਸੀਂ ਤੇਰੀ ਗਤ ਮਿਤ ਨਹੀਂ ਕਹਿ ਸਕਦੇ। ਹੇ ਮੇਰੇ ਮਨਾ, ਸੋ ਪ੍ਰਭ ਮਨ ਮੇਰੇ ਸਦਾ ਧਿਆਏ, ਹੇ ਮੇਰੇ ਮਨ ਤੂੰ ਉਸ ਪ੍ਰਭੂ ਨੂੰ ਸਦਾ ਧਿਆ ਜਿਹਦੀ ਗਤ ਮਿਤ ਕੋਈ ਨਹੀਂ ਜਾਣ ਸਕਦਾ।
ਆਏ ਨਾ ਜਾਵਾ ਨਿਹ ਚਲ ਧਨੀ,
ਇੱਥੇ ਧਨੀ ਦਾ ਅਰਥ ਹੈ ਮਾਲਕ। ਜਿਵੇਂ ਧਣੀ ਵਹੂਣਾ ਪਾਟ ਪਟੰਬਰ ਭਾਹੀ ਸੇਤੀ ਜਲ ਹੈ, ਧਣੀ ਦਾ ਅਰਥ ਹੈ ਮਾਲਕ। ਨਾਨਕ ਸੋ ਧਣੀ ਕਿਉਂ ਵਸਾਰਿਓ ਨਾ, ਉਧਰੇ ਜਿਸਦੇ ਨਾ ਏ। ਕਿ ਮੇਰਾ ਪ੍ਰਭੂ ਨਾ ਜਗਤ ਵਿੱਚ ਆਉਂਦਾ ਨਾ ਜਾਂਦਾ, ਉਹ ਨਿਚਲ ਹੈ। ਬਾਕੀ ਤਾਂ ਦਿਨ ਰਵ ਚੱਲੈ, ਦਿਨੇ ਸੂਰਜ ਚੱਲਦਾ ਨਿਸ। ਕਹਿੰਦੇ ਰਾਤ ਨੂੰ ਤੁਸੀਂ ਵੇਖੋ ਤਾਂ ਚੰਦਰਮਾ ਚੱਲਦਾ, ਦਿਨ ਰਵ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਇਹ ਸੱਚ ਜੇ ਕਿ ਮੁਕਾਮ ਨਿਚਲ ਕੇਵਲ ਪਰਮਾਤਮਾ ਹੈ। ਇੱਕ ਧੁਰਾ ਹੁੰਦਾ, ਇੱਕ ਪਹੀਆ ਹੁੰਦਾ, ਪਹੀਆ ਘੁੰਮਦਾ ਅਤੇ ਧੁਰਾ ਨਹੀਂ ਕਦੇ ਘੁੰਮਦਾ। ਅਤੇ ਜੇ ਧੁਰਾ ਹੀ ਘੁੰਮਣ ਲੱਗ ਪਵੇ ਤਾਂ ਗੱਡੀ ਰੁਕ ਜਾਂਦੀ ਹੈ। ਧੁਰਾ ਉਹਨੂੰ ਕਹਿੰਦੇ ਨੇ ਜਿਹਦੇ ਦੁਆਲੇ ਪਹੀਏ ਨੇ ਘੁੰਮਣਾ। ਜਗਤ ਘੁੰਮਦਾ, ਜਗਤ ਆਉਂਦਾ ਜਾਂਦਾ, ਅਤੇ ਜੇ ਧੁਰਾ ਹੀ ਘੁੰਮਣ ਲੱਗ ਪਿਆ ਤਾਂ ਸਾਹਿਬ ਕਹਿੰਦੇ ਗੜਬੜ ਹੋ ਜਾਣੀ। ਇਸ ਕਰਕੇ ਪਰਮਾਤਮਾ ਉਹ ਹੈ ਜਿਹੜਾ ਧੁਰਾ ਹੈ ਸਾਡਾ, ਜਿਹੜਾ ਥਿਰ ਹੈ, ਬਾਕੀ ਸਾਰਾ ਕੁਝ ਉਹਦੇ ਦੁਆਲੇ ਘੁੰਮ ਰਿਹਾ। ਦਿਨ ਰਵ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਦੁਨੀਆ ਦਾ ਮੁਕਾਮ ਤਾਂ ਬਿਨਸਨਹਾਰ ਹੈ। ਇਸ ਕਰਕੇ ਗਰੀਬ ਨਵਾਜ਼ ਨੇ ਉਸ ਪ੍ਰਭੂ ਨੂੰ ਨਿਚਲ ਅਟਲ ਮੰਨਿਆ ਹੈ।
ਬੇਅੰਤ ਗੁਣਾ ਤਾ ਕੇ ਕੇਤਕ ਗਣੇ,
ਪ੍ਰਭੂ ਦੇ ਬੇਅੰਤ ਗੁਣ ਨੇ, ਉਹਦੀ ਗਿਣਤੀ ਮੈਂ ਕਿਵੇਂ ਕਰ ਸਕਦਾ ਹਾਂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਹੇ ਪ੍ਰਭੂ, ਤੇਰੇ ਬੇਅੰਤ ਗੁਣ ਕਹੇ ਨਹੀਂ ਜਾ ਸਕਦੇ।
ਲਾਲ ਨਾਮ ਜਾ ਕੇ ਭਰੇ ਭੰਡਾਰ,
ਪ੍ਰਭੂ ਦੇ ਦਰ ਤੇ ਜਿਹੜੇ ਭਗਤੀ ਦੇ ਭੰਡਾਰੇ ਨੇ ਨਾ, ਉਹ ਨਾਮ ਰੂਪੀ ਕੀਮਤੀ ਲਾਲ ਅਤੇ ਰਤਨਾਂ ਨਾਲ ਭਰੇ ਨੇ। ਭਗਤ ਭੰਡਾਰ ਗੁਰ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਸਾਹਿਬ ਕਹਿੰਦੇ ਉਹ ਭੰਡਾਰੇ ਭਰੇ ਨੇ, ਉਹਨਾਂ ਵਿੱਚ ਕਦੇ ਕੋਈ ਤੋਟ ਨਹੀਂ ਆਉਂਦੀ।
ਸਗਲ ਘਟਾ ਦੇਵਾ ਆਧਾਰ,
ਉਹ ਪ੍ਰਭੂ ਸਾਰੇ ਹੀ ਜੀਵਾਂ ਰੂਪੀ ਹਿਰਦਿਆਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ।
ਸਤ ਪੁਰਖ ਜਾ ਕੋ ਹੈ ਨਾਉ,
ਉਸ ਪ੍ਰਭੂ ਨੂੰ ਸਤਪੁਰਖ ਕਿਹਾ ਜਾਂਦਾ ਹੈ, ਭਾਵ ਜਿਹੜਾ ਵਿਆਪਕ ਹੈ ਅਤੇ ਜਿਹਦਾ ਨਾਮ ਸਦਾ ਸਤ ਹੈ। ਇਹ ਠੀਕ ਹੈ ਕਿ ਆਦਿ ਕਾਲ ਤੋਂ ਉਹਦੇ ਕਿਰਤਮ ਕਈ ਨਾਮ ਨੇ, ਕਿਰਤਮ ਨਾਮ ਕਥੈ ਤੇਰੇ ਜੇਬਾ, ਪਰ ਸਤ ਨਾਮ ਤੇਰਾ ਪਰਾ ਪੂਰਬਲਾ, ਤੇਰਾ ਸਭ ਤੋਂ ਪਹਿਲਾ ਪੁਰਾਣਾ ਨਾਂ ਹੇ ਪ੍ਰਭੂ ਸਤ ਹੈ, ਹੋਂਦ ਵਾਲਾ ਹੈ। ਇਸ ਕਰਕੇ ਸਤ ਨਾਮ ਦਾ ਅਰਥ ਇਵੇਂ ਨਹੀਂ ਜਿਵੇਂ ਆਪਾਂ ਕਹੀਏ ਕਿ ਗੋਪਾਲ, ਦਮੋਦਰ, ਦਿਆਲ, ਇਸ ਤਰ੍ਹਾਂ ਨਹੀਂ। ਇਹ ਸਤ ਨਾਮ ਦਾ ਅਰਥ ਹੈ ਕਿ ਉਹਦਾ ਨਾਮ ਸਦਾ ਸੱਚਾ ਹੈ। ਇਸ ਕਰਕੇ ਸਤਨਾਮ ਨੂੰ ਹੋਰ ਨਾਵਾਂ ਵਾਂਗ ਨਹੀਂ ਜਾਣਨਾ ਚਾਹੀਦਾ। ਵਾਹਿਗੁਰੂ ਦਾ ਵੀ ਅਰਥ ਇਹ ਨਹੀਂ ਵੀ ਜਿਵੇਂ ਕਿਸੇ ਦਾ ਨਾਮ ਵਾਹਿਗੁਰੂ ਸਿੰਘ ਹੋਵੇ, ਕਿਸੇ ਦਾ ਨਾਮ ਸਤਨਾਮ ਸਿੰਘ ਹੋਵੇ। ਸਤਨਾਮ ਦਾ ਅਰਥ ਸਤਨਾਮ ਨਹੀਂ ਹੈ, ਸਤਨਾਮ ਦਾ ਅਰਥ ਹੈ ਕਿ ਹਿਜ ਨੇਮ ਇਜ ਟਰਿਊ, ਉਹਦਾ ਨਾਮ ਹਮੇਸ਼ਾ ਸੱਚਾ ਹੈ। ਸਤਨਾਮ ਉਹਦਾ ਨਾਮ ਸਦਾ ਹੋਂਦ ਵਾਲਾ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉੱਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਹੇ ਮੇਰੇ ਮਨਾ, ਸਦਾ ਉਹਦੇ ਸੱਚੇ ਨਾਮ ਨੂੰ ਜਪ।
ਮਿਟ ਹੈ ਕੋਟ ਅਗ ਨਿਮਖ ਜਸ ਗਾਓ,
ਉਸ ਪ੍ਰਭੂ ਦੇ ਇੱਕ ਨਿਮਖ ਜਿੰਨਾ ਸਮਾਂ ਸਿਫਤ ਸਲਾਹ ਜਸ ਗਾਉਣ ਨਾਲ ਕਰੋੜਾਂ ਪਾਪ ਦਗਦ ਹੋ ਜਾਂਦੇ ਹਨ।
ਬਾਲ ਸੁਖਾਏ ਭਗਤਨ ਕੋ ਮੀਤ,
ਉਹ ਪ੍ਰਭੂ ਇਸ ਤਰ੍ਹਾਂ ਦਾ ਮਿੱਤਰ ਹੈ ਜਿਵੇਂ ਸਾਡਾ ਕੋਈ ਮਿੱਤਰ ਹੋਵੇ ਅਤੇ ਆਪਾਂ ਕਹਿੰਦੇ ਬਾਲ ਸਿਖਾਈ ਹੈ, ਇਹ ਬਚਪਨ ਤੋਂ ਹੀ ਮੇਰਾ ਮਿੱਤਰ ਚੱਲਿਆ ਆ ਰਿਹਾ। ਪਰਮਾਤਮਾ ਭਗਤਾਂ ਦਾ ਇਵੇਂ ਮਿੱਤਰ ਹੈ ਜਿਵੇਂ ਬਾਲ ਸਿਖਾਈ ਹੋਵੇ, ਸ਼ੁਰੂ ਤੋਂ ਹੀ, ਮੁੱਢ ਤੋਂ ਹੀ, ਜਦੋਂ ਦੀ ਸ੍ਰਿਸ਼ਟੀ ਰਚੀ ਉਦੋਂ ਤੋਂ ਹੀ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਦੋਂ ਤੋਂ ਹੀ ਉਹ ਆਪਣੇ ਭਗਤਾਂ ਦਾ ਮਿੱਤਰ ਬਣਿਆ ਆ ਰਿਹਾ ਹੈ।
ਪ੍ਰਾਨ ਆਧਾਰ ਨਾਨਕ ਹਿਤ ਚੇਤ,
ਸ਼ਬਦ ਦੀ ਆਰੰਭਤਾ ਵੀ ਪ੍ਰਾਨ ਸ਼ਬਦ ਤੋਂ ਕੀਤੀ ਕਿ ਪ੍ਰਭੂ ਪ੍ਰਾਣ ਦੇਣ ਵਾਲਾ ਹੈ, ਜਿੰਦ ਦੇਣ ਵਾਲਾ ਹੈ, ਅਤੇ ਅਖੀਰ 'ਤੇ ਵੀ ਪ੍ਰਾਨ ਆਧਾਰ ਜਿਹੜਾ ਸਾਡੇ ਪ੍ਰਾਣਾਂ ਦਾ ਆਧਾਰ ਹੈ, ਪ੍ਰਾਣਾਂ ਦਾ ਆਸਰਾ ਹੈ, ਪ੍ਰਾਨ ਆਧਾਰ ਨਾਨਕ ਹਿਤ ਚੀਤ। ਹੇ ਨਾਨਕ, ਉਹਨੂੰ ਆਪਣੇ ਚਿੱਤ ਵਿੱਚ ਪਿਆਰ ਕਰ, ਹਿਤ ਦਾ ਅਰਥ ਹੈ ਉਹਨੂੰ ਪ੍ਰੀਤ ਕਰ, ਉਹਦੇ ਨਾਲ ਆਪਣਾ ਲਗਾਓ ਬਣਾ, ਉਹਦੀ ਸੇਵਾ ਭਗਤੀ ਦੇ ਵਿੱਚ ਜੁੜ। ਜਿਸ ਪਰਮਾਤਮਾ ਦੇ ਏਡੇ ਵੱਡੇ ਪਰ ਉਪਕਾਰ ਹਨ, ਉਹਨੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰਨਾ ਨਹੀਂ ਚਾਹੀਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਆਪ ਕਿਰਪਾ ਕੀਤੀ ਹੈ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਤ ਪੁਰਖ ਜਾ ਕੋ ਹੈ ਨਾਓ, ਮਿਟਹਾ ਕੋਟ ਅਗ ਨਿਮਖ ਜਸ ਗਾਓ, ਬਾਲ ਸੁਖਾਏ ਭਗਤਨ ਕੋ ਮੀਤ, ਪ੍ਰਾਨ ਆਧਾਰ ਨਾਨਕ ਹਿਤ ਚੀਤ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।